ਗੁਰਬਾਣੀ ਦੇ ਕੀਰਤਨ ਦਾ ਵਿਚਾਰਾਂ ਦਾ ਲਾਭ ਉਠਾ ਰਹੇ ਹੋ। ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਹੈ, ਸਵਾ ਜਾਂ ਡੇਢ ਘੰਟਾ, ਇਸ ਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭੀ ਬਿਆਨ ਗੱਜ ਵੱਜ ਕੇ ਬੋਲਿਆ ਕਰੋ। ਰੱਖਣ ਵਾਲਿਆਂ ਨਾਲ
ਆਪਨ ਬਿਰਦਰ ਕਾਵੋ ਮ੍ਰਿਸ਼ਨ ਕੁਮਾਰੀਆ
ਸਤਸੰਗੀ ਪੁਰਸ਼ ਨੂੰ ਲਾਭ ਨਹੀਂ ਉਠਾਉਣ ਦਿਆ ਕਰਦੇ। ਘਰੋਂ ਚੱਲ ਕੇ ਆਇਆ, ਖੇਚਲ ਕੀਤੀ, ਵਕਤ ਕੱਢਿਆ, ਫਿਰ ਜੇ ਇਹ ਦੋਨਾਂ ਬਿੰਦਾਂ ਦੇ ਅਧੀਨ ਹੋ ਗਿਆ, ਆਪਸ ਆ ਗਏ ਜਾਂ ਖਿਆਲੇ ਦਰੋ ਦਰਖਿਣਦਾ ਰਿਹਾ ਤਾਂ ਆਏ ਵਿਅਰਥ ਚਲਿਆ ਜਾਂਦਾ। ਤੇ ਖਿਆਲ ਨੂੰ ਬਾਹਰੋਂ ਰੋਕਣਾ, ਆਲਸ ਤੋਂ ਵੀ ਰਹਿਤ ਹੋਣਾ, ਦੋਨੋਂ ਵਿਘਨਾਂ ਨੂੰ ਦੂਰ ਕਰਨ ਦਾ ਇਲਾਜ ਇਹੀ ਹੈ। ਸ਼ਬਦ ਵਿੱਚ ਉੱਚੀ ਬੋਲਦੇ ਰਹੋ, ਨੇਤਰਾਂ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣਦੇ ਹੋ ਔਰ ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ। ਬੁੱਧ ਨਾਲ ਵਿਚਾਰ ਕਰੀ ਜਾਓ, ਇਉਂ ਇਹ ਦੋਨੋਂ ਵਿਘਨ ਦੂਰ ਹੋ ਜਾਂਦੇ ਹਨ। ਖਿਆਲ ਟਕਾ ਦੇ ਘਰ ਵਿੱਚ ਆਉਂਦਾ ਹੈ, ਇਹੋ ਜਿਹਾ ਖਿਆਲ ਦਾ ਟਕਾ ਇੱਕ ਇੱਕ ਛਿਨ ਦਾ ਕਰੋੜ ਕਰੋੜ ਅਸ਼ਮੇਰ ਜਗ ਦਾ ਫਲ ਰੱਖਦਾ ਹੈ। ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ, ਜਿਸਦੇ ਵਾਸਤੇ ਸਰਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ, ਉਹਨਾਂ ਨੂੰ ਵੀ ਇਹ ਦੁਰਲੱਭ ਹੈ। ਉਹ ਮਨ ਦੀ ਠੰਡ ਤਤਸ਼ਿਨ ਪ੍ਰਾਪਤ ਹੁੰਦੀ ਹੈ ਜਦੋਂ ਮਨ ਹਰੀ ਜਸ ਵਿੱਚ ਇਕਾਗਰ ਹੁੰਦਾ। ਅਤੇ ਆਓ ਇਸਦੇ ਵਾਸਤੇ ਹੀ ਦੱਸਿਆ ਵਾਹਿਗੁਰੂ ਅੰਤਰਯਾਮੀ ਦਾ ਜੋ ਨਾਮ ਹੈ, ਜਿੱਥੇ ਬੇਅੰਤ ਹੋ ਉਸਦੇ ਲਾਭ ਹਨ, ਗੁਣ ਹਨ, ਫਾਇਦੇ ਹਨ, ਸ਼ਕਤੀਆਂ ਹਨ, ਤਾਕਤਾਂ ਅਤੇ ਬਰਕਤਾਂ ਹਨ। ਉੱਥੇ ਮਨ ਦਾ ਟਕਾ, ਮਨ ਦੀ ਸ਼ਾਂਤੀ, ਮਨ ਦੀ ਠੰਡ, ਇਹ ਵੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ। ਤਦੇ ਹੀ ਹਜ਼ੂਰ ਐਸਾ ਫਰਮਾਉਂਦੇ ਹਨ,
ਨਾਮ ਅਮਰ ਤੇਰੇ
ਭਾਗਮਤਾ ਨਾਨਕ ਸੇਈ ਹਰ ਰੰਗ ਮਾਣ ਲੋ। ਗੁਰੂ ਨਾਨਕ ਜੀ ਸਮੁੰਦਰ ਤੇ ਤੁਰੇ ਜਾਂਦੇ ਹਨ, ਬੜਾ ਵਕਤ ਹੋ ਗਿਆ ਤੁਰਿਆ ਜਾਂਦਿਆ। ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਵਾਜ਼, ਸਾਡੇ ਪੈਰਾਂ ਦੇ ਥੱਲੇ ਕੀ ਚੀਜ਼ ਹੈ? ਗੁਰੂ ਜੀ ਕਹਿੰਦੇ ਹਨ, ਮਰਦਾਨਿਆ, ਅਸੀਂ ਮੱਛਲੀ ਪਿੱਠ ਉੱਪਰ ਤੁਰੇ ਜਾਂਦੇ ਹਾਂ। ਉਸਨੇ ਪੁੱਛਿਆ, ਸੱਚੇ ਪਾਤਸ਼ਾਹ, ਕਿੰਨਾ ਕੁ ਲੰਬਾ ਮੱਛ ਹੈ? ਬੜੀ ਦੇਰ ਹੋ ਗਈ ਚੱਲਿਆ ਨੂੰ। ਗੁਰੂ ਜੀ ਕਹਿੰਦੇ, 100 ਮੀਲ ਲੰਬਾ ਹੈ। ਸਮੁੰਦਰ ਵਿੱਚ ਬੜੇ ਬੜੇ ਲੰਬੇ ਮੱਛ ਹੁੰਦੇ। ਇਉਂ ਜਾਂਦਿਆਂ ਜਾਂਦਿਆਂ ਉਸਦੇ ਸਿਰ ਤੇ ਰਾਤ ਕੱਟੀ, ਜਿਹੜਾ 100 ਮੀਲ ਲੰਬਾ ਮੱਛ ਪਹਾੜੀ ਦੀ ਨਾਈ ਪ੍ਰਤੀਤ ਹੁੰਦਾ ਸੀ, ਉਹਦਾ ਸਿਰ ਕਿਤਨਾ ਵੱਡਾ ਹੋਇਆ। ਤੇ ਰਾਤ ਕੱਟੀ, ਸਵੇਰ ਹੁੰਦਿਆਂ ਉਹਦੇ ਸਰੀਰ ਵਿੱਚੋਂ ਰੂਹ ਅਲਹਿਦਾ ਹੋ ਗਈ, ਯਾਨੀ ਮ੍ਰਿਤੂ ਹੋ ਗਿਆ। ਆਕਾਸ਼ ਵਿੱਚ ਰੋਸ਼ਨੀ ਹੋਈ ਤੇ ਕੁਛ ਆਵਾਜ਼ ਹੋਈ, ਜਿਸਦਾ ਇਹ ਭਾਵ ਸੀ ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸਰਾਪ ਦਾ ਖਾਤਮਾ ਕੀਤਾ ਹੈ। ਇਹ ਸੁਣ ਕੇ ਗੁਰੂ ਜੀ ਕਹਿਣਗੇ, ਭਾਈ ਬਾਲਾ ਪੁੱਛ, ਇਹ ਕੌਣ ਹੈ, ਇਸਨੂੰ ਸਰਾਪ ਕਿਹਨੇ ਦਿੱਤਾ, ਫਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ, ਸਾਰੀ ਹਕੀਕਤ ਆਪਣੀ ਖੋਲ ਕੇ ਦੱਸੇ। ਭਾਈ ਬਾਲਾ ਪੁੱਛਣ ਲੱਗਾ, ਮਹਾਰਾਜ ਤੂੰ ਦੱਸ ਕੌਣ ਹੈ, ਤੈਨੂੰ ਕਿਹਨੇ ਸਰਾਪ ਦਿੱਤਾ, ਕਿਸ ਵਕਤ ਦਿੱਤਾ, ਸਰਾਪ ਦੇ ਫਾਤਮੇ ਦੀ ਬਾਬਤ ਕੀ ਗੱਲਬਾਤ ਹੋਈ, ਜ਼ਰਾ ਆਪਣੀ ਹਕੀਕਤ ਖੋਲ ਕੇ ਦੱਸ। ਉਹ ਕਹਿੰਦਾ ਹੈ, ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ ਸਾਂ। ਸਰਦੀ ਦੇ ਮੌਸਮ ਜਲਧਾਰੇ ਕਰਨੇ, ਗਰਮੀ ਦੇ ਮੌਸਮ ਪੰਚਅਗਨ ਤਾਪਣੀਆਂ, ਇਹ ਮੇਰਾ ਕਰਤੱਵ ਸੀ। ਇੱਕ ਦਫ਼ਾ ਦਾ ਜ਼ਿਕਰ, ਮਿਥਲਾਪੁਰੀ ਰਾਜਾ ਜਨਕ ਦੀ ਰਾਜਧਾਨੀ ਸੀ, ਉਸ ਥਾਂ ਮੇਰਾ ਵਾਸਾ ਸੀ। ਰਾਜਾ ਜਨਕ ਜੀ ਬ੍ਰਹਮ ਗਿਆਨੀ ਹੋਏ ਹਨ, ਜਿਹਨਾਂ ਦੀ ਬਾਬਤ ਕੱਲ ਵਿਚਾਰ ਚੱਲੀ ਸੀ, ਕਿਵੇਂ ਉਹਨਾਂ ਨੂੰ ਬ੍ਰਹਮ ਗਿਆਨ ਹੋਇਆ, ਗਿਆਨੀਆਂ ਵਿੱਚੋਂ ਸ੍ਰੇਸ਼ਟ ਮੰਨੇ ਗਏ, ਤੇ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਬਤ ਕਿਉਂ ਦੱਸਦੇ ਹਨ। ਮਾਇਆ ਵਿੱਚ ਉਦਾਸੀ ਗੁਰੂ ਸਾਗਰ ਕਰੀਏ
ਨਾਨਕ ਨਾਮ ਵਖਾਣਾ। ਰਾਬੀ ਪਾਣੀ ਵਿੱਚ ਸਾਰਾ ਦਿਨ ਤੈਰਦੀ ਹੈ, ਉਹਦੇ ਖੰਭ ਸੁੱਕੇ ਦੇ ਸੁੱਕੇ, ਉਹਨਾਂ ਵਿੱਚ ਪਾਣੀ ਪ੍ਰਵੇਸ਼ ਨਹੀਂ ਕਰਦਾ। ਪਰਮੇਸ਼ਰ ਨੇ ਇਹੋ ਜਿਹੀ ਮਰਿਆਦਾ ਰੱਖੀ। ਕਮਲ ਪਾਣੀ ਵਿੱਚ ਹੀ ਰਹਿੰਦਾ ਹੈ, ਲੇਕਿਨ ਉਹਦੇ ਪੱਤਿਆਂ ਵਿੱਚ ਪਾਣੀ ਪ੍ਰਵੇਸ਼ ਨਹੀਂ ਕਰਦਾ। ਜਿਵੇਂ ਇਹਨਾਂ ਦੀ ਪਰਮੇਸ਼ਰ ਨੇ ਇਹੋ ਜਿਹੀ ਗਤੀ ਰੱਖੀ ਹੈ, ਇਸੀ ਤਰ੍ਹਾਂ ਜੀ ਦੇ ਅੰਦਰ ਲਿਵ ਲੱਗ ਗਈ, ਉਸਦੇ ਮਨ ਦੇ ਉੱਪਰ ਮਾਇਆ ਦਾ ਅਸਰ ਨਹੀਂ, ਯਾਨੀ ਉਸਨੂੰ ਮਾਇਆ ਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ। ਸੋ ਇਉਂ ਦੱਸਦੇ ਹਨ, ਸੁਰਤ ਸ਼ਬਦ ਪਰ ਸਾਗਰ ਕਰੀਐ ਨਾਨਕ ਰਹਿੰਦਾ ਹੈ, ਇਸੀ ਤਰ੍ਹਾਂ ਜਿਹਦੇ ਅੰਦਰ ਲਿਵ ਲੱਗੀ ਹੈ ਉਸਦਾ ਮਨ ਮਾਇਆ ਤੋਂ ਇਹਨਾਂ ਵਾਂਗੂ ਹੀ ਉੱਚਾ ਰਹਿੰਦਾ ਹੈ, ਯਾਨੀ ਉਸਦੀ ਅਟੈਚਮੈਂਟ ਪਕੜ ਨਹੀਂ ਹੁੰਦੀ। ਇਹ ਇਉਂ ਕਹੋ, ਨਦੀ ਤਰੰਦੜੀ ਮੰਡਾ ਖੋਜਨ ਖੁੱਬੈ, ਮੰਝ ਮੁਹੱਬਤ ਤੇਰੀ ਤੈਂ ਸ਼ੋ ਚਰਨੀ ਮੰਡਾ ਜਿਹੜਾ ਸੀਤਮ ਨਾਨਕ ਸੁਲਹਾ ਬੇੜੀ।
ਤੇਰਾ ਨਾਮ ਸੁਲਹਾ ਬੇੜੀ ਚੜ੍ਹ ਕੇ ਪਾਰ ਨੰਗਾ।
ਕੇਸਵਾਪੁਰੀ ਦੇ ਰਾਜਾ ਹੋਣ ਦੇ ਬਾਵਜੂਦ ਵੀ ਰਾਜਭਾਗ ਤੋਂ ਜਿਨ੍ਹਾਂ ਦੀ ਸੁਰਤ ਉੱਚੀ ਹੈ, ਮਾਇਆ ਤੋਂ ਸੁਰਤ ਉੱਚੀ ਹੈ, ਪ੍ਰਭੂ ਨਾਲ ਜੁੜੀ ਹੈ, ਇਸ ਕਰਕੇ ਹੀ ਉਹ ਗਿਆਨੀਆਂ ਵਿੱਚੋਂ ਸ੍ਰੇਸ਼ਠ ਮੰਨੇ ਜਾਂਦੇ ਸਨ। ਸੋ ਉਹਨਾਂ ਦਾ ਜ਼ਿਕਰ ਆਉਂਦਾ ਹੈ, ਭਗਤੋੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇੱਕ ਦੋਹਾ ਦਾ ਜ਼ਿਕਰ, ਗੰਧਰਵ ਲੋਕ ਵਿੱਚ ਗੰਧਰਵ ਦੇਵਤਿਆਂ ਨੇ ਇੱਕ ਸਭਾ ਰੱਖੀ, ਜਿਹਦੇ ਵਿੱਚ ਰਾਜਾ ਜਨਕ ਜੀ ਦੀ ਸ਼ਮੂਲੀਅਤ ਵੀ ਜ਼ਰੂਰੀ ਸਮਝੀ। ਉਹਨਾਂ ਪ੍ਰਾਰਥਨਾ ਕੀਤੀ, ਪ੍ਰਾਰਥਨਾ ਉਹਨਾਂ ਦੀ ਸਵੀਕਾਰ ਹੋਈ। ਨਿਯਤ ਦਿਨ ਦੇ ਉੱਪਰ ਆ ਭਗਵਾਨ ਦੇ ਰਸਤੇ ਆਕਾਸ਼ ਰਾਹੀਂ ਗੰਧਰਵ ਲੋਕ ਨੂੰ ਚੱਲੇ ਹਨ, ਦੇਵ ਲੋਕ ਨੂੰ ਚੱਲੇ ਆ। ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ। ਰਸਤੇ ਦੇ ਵਿੱਚ ਜਿਵੇਂ ਆਕਾਸ਼ ਦੇ ਰਾਹੀਂ ਹਵਾਈ ਜਹਾਜ਼ ਜਾਂਦੇ ਹਨ ਬਾਹਰਲੇ ਮੁਲਕਾਂ ਨੂੰ, ਰਸਤੇ ਦੇ ਵਿੱਚ ਅਨੇਕਾਂ ਸ਼ਹਿਰ ਆਉਂਦੇ ਹਨ, ਦਿਨੇ ਵੀ ਹੇਠਾਂ ਦੇਖਿਆ ਦੀਂਦੇ ਹਨ, ਔਰ ਰਾਤ ਦੇ ਵਕਤ ਵੀ ਬਹੁਤ ਸਾਰੀ ਲਾਈਟ ਜਿਵੇਂ ਜਿਵੇਂ ਸਭ ਨਜ਼ਰ ਆਉਂਦੀ ਹੈ। ਇਸੀ ਤਰ੍ਹਾਂ ਹੀ ਆਕਾਸ਼ ਦੇ ਰਸਤੇ ਜਦੋਂ ਗੰਧਰ ਲੋਕ ਨੂੰ ਜਾਣਾ ਸੀ, ਰਸਤੇ ਦੇ ਸੰਯਮ ਨਹੀਂ ਪੂਰੀ ਆਉਂਦੀ ਹੈ, ਜਿਸ ਨੂੰ ਨਰਕ ਕਹਿੰਦੇ ਹਨ। ਉੱਥੋਂ ਦੀ ਲੰਘਣ ਲੱਗੇ ਪਾਸ ਦੀ ਆਵਾਜ਼ ਕੰਨ ਵਿੱਚ ਪਈ, ਰੋਣ ਧੋਣ ਦੀ ਦੁੱਖ ਭਰੀ ਆਵਾਜ਼ ਸੁਣ ਕੇ ਚਿੱਤ ਵਿੱਚ ਕਰਣਾ ਆਈ, ਦਇਆ ਆਈ, ਪੁੱਛਣ ਲੱਗੇ ਗੰਧਰਵਾਂ ਨੂੰ ਜਿਹੜੇ ਦੇਵਤੇ ਭਵਾਨਾਂ ਵਾਲੇ ਸਨ ਵੀ ਇਹ ਆਵਾਜ਼ ਕੈਸੀ ਹੈ ਦੁੱਖ ਭਰੀ। ਉਹ ਕਹਿਣ ਲੱਗੇ ਮਹਾਰਾਜ ਜੀ, ਸੰਯਮ ਨਹੀਂ ਪੂਰੀ ਹੈ, ਇਸਦੇ ਵਿੱਚ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਹਨ, ਜਿਨ੍ਹਾਂ ਨੇ ਮਾਤ ਲੋਕ ਵਿੱਚ ਜਾ ਕੇ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਬੁਰਾਈਆਂ ਕੀਤੀਆਂ, ਗੁਨਾਹ ਕੀਤੇ, ਗੁਰੂ ਦੀ ਬੰਦਗੀ ਨੇ ਕੀ ਆਦਕ ਨਹੀਂ ਕੀਤੀ, ਉਹਨਾਂ ਨੂੰ ਇੱਥੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਪਰਮੇਸ਼ਰ ਨੇ ਇਹ ਥਾਂ ਉਹਨਾਂ ਵਾਸਤੇ ਹੀ ਮੁਕਰਰ ਕੀਤੀ ਹੈ। ਚਿੱਤ ਵਿੱਚ ਰਹਿਮ ਆ ਗਿਆ, ਸੋਚਿਆ ਇਹ ਜਿਹੜੇ ਦੁਖੀ ਹਨ, ਰੋਂਦੇ ਹਨ, ਥੋਂਦੇ ਹਨ, ਹੈ ਕੁਰਲਾਟ ਕਰਦੇ ਹਨ, ਇਹਨਾਂ ਨੂੰ ਛੁਡਾ ਦਿੱਤਾ ਜਾਵੇ, ਕਿਉਂਕਿ ਜਿਹੜਾ ਹਿਰਦਾ ਨਰਮ ਹੋਇਆ ਹੁੰਦਾ ਹੈ ਉਸਦੇ ਚਿੱਤ ਵਿੱਚ ਜਲਦੀ ਕਰਣਾ ਆ ਜਾਂਦੀ ਹੈ। ਸੋ ਫਿਰ ਸੋਚਿਆ ਕਿਵੇਂ ਛੁਡਾਈਏ, ਇਹ ਮਰਿਆਦਾ ਧਰਮ ਰਾਜਾ ਦੇ ਹੱਥ ਹੈ। ਧਰਮ ਰਾਜਾ ਉਹ ਦੇਵਤਾ ਹੈ ਜੋ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੋਇਆ ਹੈ। ਧਰਮ ਰਾਜਾ ਨੂੰ ਹੁਕਮ ਹੈ ਪੂਰਾ ਪੂਰਾ ਨਿਆਂ ਕਰੀ। ਸੋ ਉਹ ਪੂਰਾ ਪੂਰਾ ਇਨਸਾਫ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ, ਨਾਰਦ ਮੁਨੀ ਧਰਮ ਰਾਜਾ ਨੂੰ ਪੁੱਛਣ ਲੱਗੇ ਬਈ ਧਰਮ ਰਾਜਾ, ਜਿਸ ਵਕਤ ਦੀ ਤੈਨੂੰ ਇਹ ਕੁਰਸੀ ਮਿਲੀ ਹੈ, ਇਹ ਜ਼ਿੰਮੇਵਾਰੀ ਮਿਲੀ ਹੈ, ਕਿ ਤੈਨੂੰ ਈਸ਼ਵਰ ਦੀ ਕਿਰਤ ਤੇ ਕਿਤੇ ਭਰਮ ਤਾਂ ਨਹੀਂ ਪਿਆ? ਉਹ ਕਹਿੰਦੇ ਇੱਕ ਦਫ਼ਾ ਪਿਆ ਸੀ, ਫਿਰ ਨਹੀਂ ਪਿਆ। ਉਹ ਕਿਵੇਂ? ਉਹ ਗੱਲ ਸੁਣਾਉਂਦਾ ਹੈ, ਕਹਿਣ ਲੱਗਾ ਇੱਕ ਲੰਗੜਾ ਰਿੱਛ, ਇੱਕ ਅੰਨਾ ਬਿੱਲਾ, ਉਹ ਬਿੱਲੇ ਦੀ ਮੌਤ ਉਸ ਰਿੱਛ ਤੋਂ ਸੀ, ਉਹਨਾਂ ਦਾ ਫਾਸਲਾ 5,000 ਮੀਲ ਦਾ ਸੀ। ਤੀਸਰੇ ਦਿਨ ਉਹਨਾਂ ਦੀ ਯਾਨੀ ਉਹਦੀ ਮੌਤ ਸੀ ਰਿੱਛ ਦੇ ਹੱਥੋਂ। ਸੋ ਧਰਮ ਰਾਜਾ ਕਹਿਣ ਲੱਗਾ, ਮੈਂ ਸੋਚਿਆ ਇਤਨੀ ਜਲਦੀ ਇਹ ਕੈਸੇ ਹੋ ਸਕੇਗਾ, ਬਿੱਲਾ ਅੰਨਾ ਹੈ, ਰਿੱਛ ਲੰਗੜਾ ਹੈ, 5,000 ਮੀਲ ਦਾ ਫਾਸਲਾ ਹੈ, ਇਹ ਕੈਸੇ ਬਣ ਸਕੇਗੀ? ਇਹ ਮੇਰੇ ਚਿੱਤ ਵਿੱਚ ਭਰਮ ਪਿਆ। ਪਰ ਜਿੱਥੇ ਬਿੱਲਾ ਰਹਿੰਦਾ ਸੀ ਉੱਥੇ ਸ਼ਿਵਜੀ ਤਪ ਕਰਦੇ ਹੁੰਦੇ, ਸ਼ਿਵਾਂ ਦੇ ਪਾਸ ਕਿਤੇ ਕਿਤੇ ਗਰੜ ਦੇ ਸਵਾਰ ਹੋ ਕੇ ਵਿਸ਼ਨੂੰ ਭਗਵਾਨ ਵੀ ਆ ਜਾਂਦੇ ਹੁੰਦੇ, ਗਿਆਨ ਚਰਚਾ ਕਰਦੇ। ਔਰ ਉਹਨਾਂ ਦਾ ਜੋ ਵਾਹਨ ਗਰੜ ਸੀ ਉਹ ਬਿਲਾ ਅੰਨੇ ਬਿੱਲੇ ਦੇ ਪਾਸ ਜਾ ਪੈਂਦਾ, ਇਹ ਵੀ ਕੁਛ ਗੱਲਾਂ ਬਾਤਾਂ ਕਰਦੇ ਉੱਥੇ। ਸੋ ਇੱਕ ਦਿਨ ਬਿੱਲੇ ਨੇ ਵਿਸ਼ਨ ਭਗਵਾਨ ਨੂੰ ਔਰ ਸ਼ਿਵਾ ਨੂੰ ਇਹ ਗੱਲਾਂ ਕਰਦਾ ਸੁਣਿਆ ਵੀ ਇਸ ਦੀ ਬਿੱਲੇ ਦੀ ਮੌਤ ਪਰਸੋਂ ਨੂੰ, ਗਰੜ ਇਸਦਾ ਮਿੱਤਰ ਬਣ ਚੁੱਕਿਆ ਸੀ ਬਿੱਲੇ ਦਾ। ਸੋ ਗਰੜ ਯਾਨੀ ਵਿਸ਼ਨ ਭਗਵਾਨ ਅਤੇ ਸ਼ਿਵਜੀ ਦਾ ਆਪਸ ਵਿੱਚ ਹੀ ਗਿਆਨ ਚਰਚਾ ਵਿੱਚ ਲੱਗ ਗਏ। ਗਰੜ ਬਿੱਲੇ ਪਾਸ ਆ ਬੈਠਾ, ਬਿੱਲੇ ਨੂੰ ਕਹਿਣ ਲੱਗਾ, ਮਿੱਤਰ ਦੱਸ, ਤੈਨੂੰ ਕੋਈ ਦੁੱਖ ਜਾਂ ਕਸ਼ਟ ਹੋਵੇ ਮੈਂ ਤੇਰੀ ਮਦਦ ਕਰ ਸਕਾਂ। ਕਹਿਣ ਲੱਗਾ ਬਿੱਲਾ, ਮੈਂ ਭਗਵਾਨ ਵਿਸ਼ਨ ਜੀ ਔਰ ਸ਼ਿਵਾ ਤੋਂ ਸੁਣਿਆ, ਮੇਰੇ ਕੰਨ ਵਿੱਚ ਆਵਾਜ਼ ਪਈ ਵੀ ਪਰਸੋਂ ਨੂੰ ਮੇਰੀ ਮੌਤ ਹੈ ਇੱਕ ਰਿੱਛ ਦੇ ਹੱਥੀ, ਇਸ ਕਰਕੇ ਜੇ ਤੇ ਤੂੰ ਮੈਨੂੰ ਬਚਾ ਸਕੇ ਤਾਂ ਮੈਂ ਬੜਾ ਤੇਰਾ ਅਹਿਸਾਨ ਮੰਦ ਹੋਵਾਂ। ਇਹ ਸੁਣ ਕੇ ਗਰੜ ਕਹਿਣ ਲੱਗਾ, ਫਿਕਰ ਦੀ ਗੱਲ ਨਹੀਂ, ਤੂੰ ਮੇਰੇ ਉੱਪਰ ਬੈਠ ਜ਼ਰਾ, ਹੁਣੀ ਹਜ਼ਾਰਾਂ ਮੀਲਾਂ ਦੇ ਛੱਡਿਆ ਗੱਲ ਕਰਦੇ ਕਰਦੇ ਮੈਂ ਤੈਨੂੰ ਬਹੁਤ ਦੂਰ ਛੱਡਿਆ ਵਾ, ਰਿੱਛ ਦੀ ਕੀ ਪੇਸ਼ ਜਾਏਗੀ ਉੱਥੇ। ਰਿੱਛ ਉੱਥੋਂ 5,000 ਮੀਲ ਦੇ ਫਾਸਲੇ ਤੇ ਸੀ। ਜਿਉਂ ਬਿੱਲੇ ਨੂੰ ਗਰੜ ਨੇ ਆਪਣੇ ਉੱਪਰ ਬਿਠਾਇਆ, ਉਡਾਰੀ ਮਾਰੀ, ਮਿੰਟਾਂ 'ਚ ਉੱਥੇ ਪਹੁੰਚ ਗਿਆ, ਕੁਦਰਤੀ ਉੱਥੇ ਜਾ ਛੱਡਿਆ ਜਿੱਥੇ ਰਿੱਛ ਰਹਿੰਦਾ ਸੀ। ਬੰਤ ਬਾਣੀ ਸੀ ਇਉਂ ਕਰਕੇ ਉੱਥੇ ਬਿੱਲੇ ਨੂੰ ਛੱਡ ਕੇ ਗਰੜ ਤਾਂ ਜਲਦੀ ਮੁੜਿਆ ਆਇਆ ਵੀ ਵਿਸ਼ਨ ਭਗਵਾਨ ਨੇ ਜਾਣਾ ਹੋਣਾ ਹੈ ਜਲਦੀ ਲੈ ਜਾਵਾਂ। ਆ ਪਹੁੰਚਿਆ ਪਰ ਉੱਧਰ ਰਿੱਛ ਬਿੱਲੇ ਨੂੰ ਤਾਂ ਦੀਂਦਾ ਨਹੀਂ ਸੀ, ਅੰਧਾ ਸੀ, ਅਤੇ ਰਿੱਛ ਉਹ ਲੰਗੜਾ ਸੀ, ਬਹੁਤਾ ਜਲਦੀ ਦੌੜ ਨਹੀਂ ਸੀ ਸਕਦਾ। ਜਦੋਂ ਉਸਨੂੰ ਵਾਸਨਾ ਆਈ ਬਿੱਲੇ ਦੀ, ਰਿੱਛ ਹੌਲੀ 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 ਕੋਲ ਜਾ ਕੇ ਛੱਟ ਹੀ ਉਸ ਰਿੱਛ ਨੇ ਬਿੱਲੇ ਨੂੰ ਮਾਰ ਕੇ ਕਹਿਣ ਲੱਗਾ, ਉਸ ਵਕਤ ਮੈਨੂੰ ਭਰਮ ਪੈ ਗਿਆ ਸੀ, ਪਰ ਜਦੋਂ ਇਹ ਕੌਤਕ ਦੇਖਿਆ ਮੇਰਾ ਭਰਮ ਦੂਰ ਹੋ ਗਿਆ। ਹੁਣ ਮੈਂ ਉਸ ਤੋਂ ਬਾਅਦ ਮੈਨੂੰ ਈਸ਼ਵਰ ਕਿਰਤ ਤੇ ਕਦੇ ਵੀ ਭਰਮ ਨਹੀਂ ਪਿਆ। ਸੋ ਇਉਂ ਕਰਕੇ ਉਹ ਯਾਨੀ ਧਰਮ ਰਾਜਾ ਨਿਆਂ ਤੇ ਬਿਠਾਇਆ ਹੋਇਆ, ਧਰਮ ਰਾਜੇ ਨੂੰ ਪੂਰਾ ਨਿਆਂ ਕਰਨ ਦਾ ਹੁਕਮ ਹੈ, ਬੇਇਨਸਾਫ਼ੀ ਕਰਨ ਦਾ ਹੁਕਮ ਨਹੀਂ। ਬਿਲਕੁਲ ਦੁਨੀਆਵੀ ਸਰਕਾਰਾਂ ਵਿੱਚ ਬੇਇਨਸਾਫ਼ੀ ਹੋ ਸਕਦੀ ਹੈ, ਹੁੰਦੀ ਹੋਣੀ ਹੈ ਬਹੁਤ, ਲੇਕਿਨ ਧਰਮ ਰਾਜਾਂ ਨੂੰ ਪੂਰਾ ਪੂਰਾ ਨਿਆਂ ਕਰਨ ਦਾ ਹੁਕਮ ਹੈ। ਇਸ ਵਾਸਤੇ ਇਹਨਾਂ ਨੇ ਜਨਕ ਜੀ ਜੋ ਕਿ ਬ੍ਰਹਮ ਗਿਆਨੀ ਸਨ, ਕਿਤਨੀਆਂ ਰੂਹਾਨੀ ਸਟੇਜਿਸ ਹਨ, ਬ੍ਰਹਮ ਗਿਆਨ ਤੋਂ ਸਭ ਨੀਚੇ ਹਨ। ਬ੍ਰਹਮ ਗਿਆਨੀ ਉਸ ਪੁਰਸ਼ ਨੂੰ ਕਹਿੰਦੇ ਜੋ ਪ੍ਰਭੂ ਵਿੱਚ ਮਿਲਿਆ ਹੋਇਆ ਹੈ, ਜਿਵੇਂ ਬੂੰਦ ਸਮੁੰਦਰ ਵਿੱਚ ਮਿਲੀ ਹੁੰਦੀ ਹੈ, ਭਿੰਨ ਭੇਦ ਨਹੀਂ ਹੁੰਦਾ। ਉਸ ਤੋਂ ਉੱਚੀ ਰੂਹਾਨੀ ਸਟੇਜ ਕੋਈ ਵੀ ਨਹੀਂ ਹੈ। ਸੋ ਇਸ ਕਰਕੇ ਜਨਕ ਜੀ ਨੇ ਸੋਚਿਆ ਵੀ ਚਲੋ ਧਰਮ ਰਾਜਾ ਨੂੰ ਕਹਿ ਕੇ ਇਹਨਾਂ ਵਿਚਾਰੇ ਗਰੀਬਾਂ ਨੂੰ ਛੁਡਾ ਦਈਏ, ਚੰਗੀ ਗੱਲ ਹੈ। ਹੁਣ ਭਗਵਾਨ ਉੱਥੇ ਖੜਾ ਕਰਕੇ ਧਰਮ ਰਾਜਾ ਦੇ ਪਾਸ ਜਨਕ ਜੀ ਚੱਲੇ, ਜਿੱਥੇ ਜਿਸ ਬੰਗਲੇ ਵਿੱਚ ਉਹਨਾਂ ਦੀ ਰਹਿਸ਼ ਸੀ। ਪਤਾ ਲੱਗਾ ਧਰਮ ਰਾਜਾ ਨੂੰ ਵੀ ਰਾਜਾ ਜਨਕ ਜੀ ਬ੍ਰਹਮ ਗਿਆਨੀ ਉਹ ਆਏ ਹਨ, ਝੱਟ ਹੀ ਆਪਣੇ ਅੰਦਰੋਂ ਉੱਠਿਆ ਪਤਾ ਲੱਗਣ ਕਰਕੇ, ਦੌੜ ਕੇ ਬਾਹਰ ਰਿਸੈਪਸ਼ਨ ਵਾਸਤੇ ਆਇਆ, ਆ ਕੇ ਚਰਨੀ ਲੱਗਿਆ, ਬੜੀ ਕਿਰਪਾ ਕੀਤੀ ਆਪਣੇ ਦਰਸ਼ਨ ਦਿੱਤੇ। ਧਰਮ ਰਾਜਾ ਆਪਣੇ ਸ਼ਿਸ਼ ਨਚਕੇਤਾ ਨੂੰ ਕਹਿੰਦਾ ਹੈ, ਨਚਕੇਤਾ ਜਿਹੜੇ ਰੱਬ ਨੂੰ ਨਹੀਂ ਜਾਣਦੇ, ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਹਦੀ ਬੰਦਗੀ ਨਹੀਂ ਕਰਦੇ, ਮੈਨੂੰ ਵਾਰ ਵਾਰ ਉਹਦਾ ਗਲਾ ਘੋਟਣਾ ਪੈਂਦਾ ਹੈ। ਜਿਹੜੇ ਸਹਿਕਾਮੀ ਪੁਰਸ਼ ਹਨ ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਦਾ ਮੈਂ ਦਾਸ ਹਾਂ। ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਧ ਦੀ ਮਹਿਮਾ ਜਿਸ ਅਸ਼ਟਕ ਦੇ ਵਿੱਚ ਕਥਨ ਕੀਤੀ ਹੈ, ਉਹਦੇ ਵਿੱਚ ਯੂੰ ਦੱਸੇ ਅਗਮਵਾਰ ਪਾਦਮ ਸੋਏ ਦੋ ਜੋ ਕਹੇ ਸਮੁਕਤਾ ਹੋਏ ਸੁਣਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਝਰਜ ਕਥਾ। ਵਾਹਿਗੁਰੂ ਅੰਤਰਯਾਮੀ ਜੋ ਆਵਾਜ਼ ਤੇ ਹੋਰ ਹੈ ਸੋ ਜਿੱਥੇ ਤੱਕ ਮਨ ਔਰ ਬਾਣੀ ਜਿਸਨੂੰ ਨਾ ਪਾ ਕੇ ਲੋਟ ਆਉਂਦੇ ਵਾਪਸ ਆ ਜਾਂਦੇ ਹਨ। ਇਹੋ ਜਿਹਾ ਜੋ ਨਿਰਗੁਣ ਬ੍ਰਹਮ ਹੈ ਜੋ ਉਸਦੀ ਬੰਦਗੀ ਕਰਕੇ ਉਸਦੇ ਵਿੱਚ ਅਭੇਦ ਹੋ ਜਾਂਦੇ ਹਨ ਉਹ ਉਹਨਾਂ ਨੂੰ ਮੁਕਤ ਅਵਸਥਾ ਹੁੰਦੀ ਹੈ ਯਾਨੀ ਤਮਾਮ ਦੁੱਖ ਹੋ ਜਾਂਦੇ ਤੇ ਇਹੋ ਜਿਹੜੇ ਹਨ ਉਹਨਾਂ ਨੂੰ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ ਸਾਧ ਸੰਤ ਮਹਾਂਪੁਰਖ। ਇੱਥੇ ਗੁਰੂ ਜੀ ਨੇ ਦੱਸੇ ਕਥਨ ਤੋਂ ਬਾਹਰ ਹੈ ਮਨ ਬਾਣੀ ਵੀ ਨਹੀਂ ਪਹੁੰਚ ਹੋ ਗਿਆ ਉਹਨਾਂ ਦੇ ਅਸ਼ਟ ਦੇ ਵਿੱਚ ਆਏ
Oh,
ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਉਹ ਧਰਮ ਰਾਜਾ ਜੋ ਪੁੰਨੀ ਪੁਰਸ਼ਾਂ ਨੂੰ ਪੁੰਨ ਲੋਕਾਂ ਵਿੱਚ ਭੇਜਦਾ ਹੈ ਉਹਦਾ ਫਲ ਸੁੱਖ ਭੋਗਣ ਵਾਸਤੇ, ਔਰ ਪਾਪੀਆਂ ਨੂੰ ਦੋਜ਼ਖ ਨਰਕ ਆਦਿ ਵਿੱਚ ਭੇਜਦਾ ਹੈ ਦੁੱਖ ਭੁਗਤਾਉਣ ਵਾਸਤੇ। ਉਹ ਧਰਮ ਰਾਜਾ ਪ੍ਰਭ ਦੇ ਪਿਆਰਿਆਂ ਦਾ ਸੇਵਾਦਾਰ ਹੈ। ਇਉਂ ਕਥਨ ਕੀਤਾ। ਜਿਸ ਵਕਤ ਜਨਕ ਜੀ ਬ੍ਰਹਮਗਿਆਨੀ ਪਹੁੰਚੇ ਇਸਦੇ ਆਸਣ ਤੇ, ਉਸ ਮੌਕੇ ਧਰਮ ਰਾਜਾ ਨੂੰ ਪਤਾ ਲੱਗਿਆ, ਬੜੀ ਜਲਦੀ ਅੰਦਰੋਂ ਆਇਆ, ਆ ਕੇ ਜਨਕ ਜੀ ਨੂੰ ਨਮਸਕਾਰ ਕੀਤੀ, ਕਿਹਾ ਬੜੀ ਕਿਰਪਾ ਕੀਤੀ, ਆਪਨੇ ਦਰਸ਼ਨ ਦਿੱਤੇ ਔਰ ਮੇਰਾ ਗ੍ਰਹਿ ਪਵਿੱਤਰ ਕੀਤਾ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀ। ਸੱਜਣ ਜਨ ਪ੍ਰਭ ਦੇ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਹਨ। ਜਨਮ ਪਦਾਰਥ ਯਾਨੀ ਮਾਨੁਖ ਜਨਮ ਬੜਾ ਦੁਰਲੱਭ ਹੈ, ਜਿਸਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ। ਚਾਰੇ ਪਦਾਰਥਾਂ ਧਰਮ ਅਰਥ ਕਾਮ ਮੋਕਸ਼ ਦਾ ਜੋ ਦਾਤਾ ਹੈ, ਹਾਂ ਉਸ ਜਨਮ ਨੂੰ ਸਫਲਾ ਕਰ ਲੈਂਦੇ ਹਨ। ਜੇ ਕਿਤੇ ਕਿਤਾਈ ਧਰਮ ਰਾਜਾ ਦੇ ਪਾਸ ਉਹਨਾਂ ਦਾ ਜਾਣਾ ਹੋਵੇ ਤੇ ਧਰਮ ਰਾਜਾ ਕਹਿੰਦਾ ਬੜੀ ਕਿਰਪਾ ਕੀਤੀ, ਆਪਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਇਉਂ ਧਰਮ ਰਾਜਾ ਕਹਿੰਦਾ ਕੀਤੋ ਭਵਨ ਪੁਨੀਤ ਹਰੀ ਗਿਆਨ ਭਗਤਾਨੇ, ਕੀਤੋ ਭਵਨ ਪੁਨੀਤ ਹਰੀ ਗਿਆਨ ਭਗਤਾਨੇ। ਆਪਨੇ ਮੇਰਾ ਗ੍ਰਹਿ ਪਵਿੱਤਰ ਕੀਤਾ। ਦੁਨੀਆਂ ਦੇ ਵਿੱਚ ਅੱਜ ਸਭ ਤੋਂ ਵੱਡੇ ਮਿਨਿਸਟਰ ਮੰਨੇ ਆ, ਜੇ ਕਿਸੇ ਦੇ ਘਰ ਜਾਣ ਇਹ ਕੋਈ ਨਹੀਂ ਕਹਿੰਦਾ ਆਪਨੇ ਘਰ ਪਵਿੱਤਰ ਕੀਤਾ। ਹੋਰ ਸੇਵਾ ਉਹ ਭਗਤਾ ਕਰਦੇ ਹਨ ਸਾਰੇ, ਪਰ ਘਰ ਪਵਿੱਤਰ ਕੀਤਾ ਨਹੀਂ ਕਹਿੰਦੇ। ਕਿਉਂ? ਆਪ ਪਵਿੱਤਰ ਨਹੀਂ, ਪਵਿੱਤਰ ਵਾਹਿਗੁਰੂ ਉਸਦਾ ਨਾਮ ਹੈ। ਜ਼ਬਾਨ ਨਾਲ ਜਪੀਏ ਜ਼ਬਾਨ ਪਵਿੱਤਰ ਹੁੰਦੀ ਹੈ, ਮਨ ਨਾਲ ਜਪੀਏ ਮਨ ਪਵਿੱਤਰ ਹੁੰਦਾ ਹੈ। ਭਜਨ ਕਰਦੇ ਕਰਦੇ ਅਖੀਰ ਭਜਨ ਕਰਨ ਵਾਲਾ ਪੁਰਸ਼ ਆਖਰੀ ਸਟੇਜ ਤੇ ਪਹੁੰਚਦਾ, ਉਹਦਾ ਸਰੀਰ ਹੀ ਭਜਨ ਰੂਪ ਹੋ ਜਾਂਦਾ, ਇੰਨਾ ਪਵਿੱਤਰ ਹੋ ਜਾਂਦਾ ਹੈ। ਜਿਸ ਥਾਂ ਥੋੜ੍ਹੀ ਦੇਰ ਵਾਸਤੇ ਨਿਵਾਸ ਕਰ ਜਾਏ ਉੱਥੇ ਸ਼ੁੱਧੀ ਤੇ ਪਵਿੱਤਰਤਾ ਦੇ ਔਰ ਸ਼ਾਂਤੀ ਦੇ ਜਰਮ ਬੜੀ ਦੇਰ ਤੱਕ ਨਿਵਾਸ ਕਰ ਜਾਂਦੇ ਹਨ। ਕਿਵੇਂ? ਇਹ ਗੱਲ ਤੇ ਕੋਈ ਸ਼ੰਕਾ ਪੈਦਾ ਕਰੇ, ਅੱਜ ਵਿਗਿਆਨ ਦਾ ਜ਼ਮਾਨਾ ਹੈ, ਜ਼ਰਾ ਸੋਚ ਕੇ ਦੇਖੋ। ਡਾਕਟਰ ਲੋਕ ਜਿਸ ਕਮਰੇ ਵਿੱਚ, ਜਿਸ ਮਕਾਨ ਵਿੱਚ ਕੋਈ ਇੱਕ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਟਾਈਫਾਈਡ ਦਾ ਮਰੀਜ਼ ਰਹਿ ਜਾਏ, ਉੱਥੇ ਮੰਨਦੇ ਹਨ ਵੀ 2 ਹਫ਼ਤੇ ਵਾਸਤੇ ਉਹਦੇ ਕਿਰਮ ਛੱਡ ਜਾਂਦਾ। ਉਹ ਬਹੁਤ ਸੂਖਸ਼ਮ ਹੁੰਦੇ ਹਨ, ਦੀਦੇ ਨਹੀਂ, ਡਾਕਟਰ ਲੋਕ ਉੱਥੇ ਦਵਾਈ ਛਿੜਕਦੇ ਨੇ ਇਸ ਵਾਸਤੇ, ਐਸਾ ਨਾ ਹੋ ਕਿਤੇ ਕੋਈ ਤੰਦਰੁਸਤ ਆਦਮੀ ਇੱਥੇ ਰਹਿਸ਼ ਕਰੇ ਉਸਨੂੰ ਇਹ ਟਾਈਫਾਇਡ ਹੋ ਜਾਏ। ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਰਹਿ ਜਾਏ, ਉੱਥੇ ਵੀ ਤਕਰੀਬਨ ਹਫ਼ਤੇ ਕੁ ਵਾਸਤੇ ਉਹਦੇ ਜਨਮ ਰਹਿ ਜਾਂਦੇ ਹਨ। ਉਹਨਾਂ ਨੂੰ ਵੀ ਕਿਲ ਕਰਨ ਵਾਸਤੇ ਡਾਕਟਰ ਲੋਕ ਦਵਾਈ ਛਿੜਕਦੇ ਹਨ। ਕਿਸੇ ਹੋਰ ਕਮਰੇ ਜਾਂ ਮਕਾਨ ਵਿੱਚ ਕੋਈ ਟੀਬੀ ਜਾਂ ਤਪਦਿਕ ਦਾ ਮਰੀਜ਼ ਰਹਿ ਜਾਏ ਤਾਂ ਉੱਥੇ 6 ਮਹੀਨੇ ਵਾਸਤੇ ਉਹਦੇ ਜਨਮ ਰਹਿ ਜਾਂਦੇ ਹਨ। ਉੱਥੇ ਵੀ ਦਵਾਈਆਂ ਛਿੜਕੀਆਂ ਜਾਂਦੀਆਂ ਉਹਨਾਂ ਨੂੰ ਖਤਮ ਕਰਨ ਵਾਸਤੇ। ਜਦੋਂ ਇਹਨਾਂ ਬਿਮਾਰੀਆਂ ਦੇ ਜਨਮ ਇਉਂ ਰਹਿੰਦੇ ਨੇ, ਕਿਆ ਅਸਚਰਜ ਬਾਤ ਹੈ ਕਿ ਕੋਈ ਭਜਨ ਕਰਨ ਵਾਲਾ ਜਿਹਦੇ ਸਾਰੇ ਸਰੀਰ ਵਿੱਚ ਸ਼ਾਂਤੀ ਔਰ ਸ਼ੁੱਧੀ ਦੇ ਜਨਮ, ਬਲਕਿ ਸਾਰਾ ਸਰੀਰ ਹੀ ਸ਼ੁੱਧ ਔਰ ਸ਼ਾਂਤ ਰੂਪ ਹੋਇਆ ਹੁੰਦਾ, ਨਿਵਾਸ ਕਰ ਜਾਣ ਉੱਥੇ, ਕਿੰਨੀ ਦੇਰ ਵਾਸਤੇ ਉਹਦੇ ਜਨਮ ਰਹਿ ਜਾਣਗੇ, ਇਹ ਮੰਨਣਾ ਹੀ ਪਏਗਾ। ਕਾਫੀ ਦੇਰ ਵਾਸਤੇ ਉੱਥੇ ਵੀ ਰਹਿ ਜਾਣਗੇ। ਆਹ ਇਉਂ ਇੱਧਰ ਧਰਮ ਰਾਜਾ ਕਹਿੰਦਾ ਹੈ, ਆਪਨੇ ਬੜੀ ਕਿਰਪਾ ਕੀਤੀ, ਮੇਰਾ ਗ੍ਰਹਿ ਪਵਿੱਤਰ ਕੀਤਾ, ਸੋਇਓ ਲੈ ਗਿਆ ਆਪਣੇ ਆਸਣ ਤੇ ਬਿਠਾਇਆ। ਗੱਲਬਾਤ ਸ਼ੁਰੂ ਹੋਈ, ਕੋਈ ਸੇਵਾ ਦੱਸੋ। ਇਹ ਕਹਿਦਾ ਹੀ ਕਿਸੇ ਦੇ ਘਰ ਕੋਈ ਜਾਵੇ, ਸੇਵਾ ਪੁੱਛੀ ਵੀ ਹੈ। ਸੇਵਾ ਪੁੱਛਣ ਲੱਗਾ ਧਰਮ ਰਾਜਾ ਰਾਜਾ ਜਨਕ ਜੀ ਨੂੰ। ਇਹ ਸੁਣ ਕੇ ਜਨਕ ਜੀ ਕਹਿਣ ਲੱਗੇ, ਧਰਮ ਰਾਜ, ਆਪਣੇ ਵਾਸਤੇ ਤਾਂ ਮੈਨੂੰ ਕੋਈ ਇੱਛਾ ਹੈ ਹੀ ਨਹੀਂ। ਸ਼ਾਸਨ ਜਿਹੜਾ ਬ੍ਰਹਮ ਸਥਿਤੀ ਵਾਲਾ ਪੁਰਸ਼ ਹੈ, ਉਹਦੀਆਂ ਸਾਰੀਆਂ ਇੱਛਾ ਸ਼ਾਂਤ ਹੋਈਆਂ ਹੁੰਦੀਆਂ। ਤਤ ਗਿਆਨ ਵਾਸ਼ਨਾ ਹੈ ਮਨੋਨਾਸ਼, ਉੱਥੇ ਮਨੁਰੇ ਵੀ ਨਾਸ਼ ਹੋ ਜਾਂਦੇ ਹਨ, ਪਰ ਵਾਸ਼ਨਾ ਤਾਂ ਉੱਥੇ ਕਿੱਥੇ ਠਹਿਰ ਸਕਦੀ ਹੈ ਜਦੋਂ ਐਸੀ ਅਵਸਥਾ ਹੋਵੇ। ਸੋ ਜੇ ਕੁਛ ਹੁੰਦਾ ਵੀ ਹੈ ਉੱਥੇ ਥੋੜ੍ਹਾ ਬਹੁਤਾ ਖਿਆਲ, ਤਾਂ ਬ੍ਰਹਮ ਗਿਆਨੀ ਪਰ ਪੁਕਾਰੋ ਮਹਾ, ਇਹ ਜ਼ਰੂਰ ਹੁੰਦਾ ਪਰਾਏ ਦੇ ਭਲੇ ਦਾ ਖਿਆਲ। ਸੋ ਇਹ ਸੁਣ ਕੇ ਕਹਿਣ ਲੱਗੇ ਧਰਮਰਾਜ, ਆਪਣੇ ਵਾਸਤੇ ਤਾਂ ਮੈਨੂੰ ਇੱਛਾ ਹੀ ਕੋਈ ਨਹੀਂ। ਹਾਂ, ਪਰ ਜੇਕਰ ਤੂੰ ਸੇਵਾ ਕਰਨੀ ਹੀ ਚਾਹੁੰਦਾ ਹੈ, ਤੇਰੇ ਚਿੱਤ ਵਿੱਚ ਇਹ ਖਿਆਲ ਹੈ, ਤਾਂ ਮੈਂ ਚਾਹੁੰਦਾ ਇਹ ਜਿਹੜੇ ਨਾਰਕੀ ਜੀਵ ਜਿਹਨਾਂ ਨੂੰ ਬੇਅੰਤ ਕਿਸਮ ਦੀਆਂ ਸਜ਼ਾਵਾਂ ਮਿਲਦੀਆਂ ਹਨ, ਬਹੁਤ ਦੁੱਖ ਔਰ ਕਸ਼ਟ ਮਿਲ ਰਹੇ ਹਨ, ਭਾਵੇਂ ਆਪਣੇ ਕੀਤੇ ਕਰਮਾਂ ਦਾ ਫਲ ਹੈ, ਪਰ ਜੇ ਤੂੰ ਸੇਵਾ ਕਰਨੀ ਚਾਹੁੰਦਾ ਇਹਨਾਂ ਨੂੰ ਛੱਡ ਦੇ। ਇਉਂ ਕਹਿੰਦੇ ਹਨ, ਕਰਦੇ ਬੰਦ ਖਲਾਸੀ ਕਰਬੰਦ ਫਲਾਸੀ। ਧਰਮ ਰਾਜਾ ਨੂੰ ਕਹਿਣ ਲੱਗੇ, ਜਨਕ ਜੀ ਜੇਕਰ ਕੋਈ ਸੇਵਾ ਕਰਨੀ ਚਾਹੁੰਦਾ ਹੈ, ਬਸ ਮੈਂ ਇਹ ਕੁਛ ਚਾਹੁੰਦਾ, ਇਹ ਜਿਤਨੇ ਨਾਰਕੀ ਜੀਵ, 84 ਨਰਕ ਛੋਟੇ ਵੱਡੇ, 18 ਵੱਡੇ ਵੱਡੇ ਹਨ, ਇੱਕ ਇੱਕ ਨਰਕ ਚ ਪਤਾ ਨਹੀਂ ਕਿੰਨੇ ਕਿੰਨੇ ਜੀਵ ਹਨ, ਸੋ ਇਹਨਾਂ ਸਾਰਿਆਂ ਨੂੰ ਛੋੜ ਦੇ, ਇਹ ਮੈਂ ਕੁਛ ਚਾਹੁੰਦਾ ਹਾਂ, ਜੇ ਸੇਵਾ ਕਰਨੀ ਚਾਹੁੰਦਾ ਤਾਂ ਇਹ ਕਰ। ਜਦੋਂ ਇੰਨੀ ਗੱਲ ਕਹੀ, ਧਰਮ ਰਾਜਾ ਬੜਾ ਚਿੰਤਾਤੁਰ ਹੋਇਆ, ਬੜਾ ਫਿਕਰ ਵਿੱਚ ਗੁਲਤਾਨ ਹੋਇਆ ਵੀ ਅਚਰਜ ਗੱਲ ਹੈ, ਇਹੋ ਜਿਹੀ ਸੇਵਾ ਦੱਸੀ ਜਿਹੜੀ ਮੇਰੀ ਪਹੁੰਚ ਤੋਂ ਪਰੇ ਹੈ। ਅਖੀਰ ਕਹਿਣ ਲੱਗਾ, ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾ ਕੇ ਅਵਿਨਾਸ਼ੀ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਪ੍ਰਭੂ ਅੰਤਰਯਾਮੀ ਦਾ ਇੱਕ ਅਦਨਾ ਜਿਹਾ ਸੇਵਾਦਾਰ ਹਾਂ, ਮੈਨੂੰ ਇਸ ਕੁਰਸੀ ਤੇ ਨਿਆਂ ਤੇ ਬਿਠਾਇਆ ਹੈ, ਪੂਰਾ ਪੂਰਾ ਇਨਸਾਫ ਕਰਨ ਵਾਸਤੇ ਮੈਨੂੰ ਹੁਕਮ ਹੈ, ਬੇਇਨਸਾਫੀ ਰੱਤੀ ਮਾਤਰ ਨਹੀਂ ਕਰ ਸਕਦਾ ਆਪਣੇ ਵੱਲੋਂ, ਇਸ ਕਰਕੇ ਮੈਂ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਹੀ ਭੁਗਤਾ ਰਿਹਾ, ਮੈਂ ਆਪਣੇ ਵੱਲੋਂ ਇਹਨਾਂ ਨੂੰ ਸਜ਼ਾ ਜਾਂ ਜਜ਼ਾ ਨਹੀਂ ਦੇ ਸਕਦਾ। ਹਾਂ ਜੇਕਰ ਤੁਸੀਂ ਇਹਨਾਂ ਨੂੰ ਛੁਡਾਉਣਾ ਹੈ, ਤੁਹਾਡੇ ਚਿੱਤ ਵਿੱਚ ਦਇਆ ਆ ਗਈ ਹੈ, ਤਾਂ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ, ਫਿਰ ਤਾਂ ਮੈਂ ਛੱਡ ਦਿਆਂਗਾ, ਸੁਤੰਤਰ ਛੱਡਣ ਨੂੰ ਮੈਂ ਸਮਰੱਥ ਨਹੀਂ ਹਾਂ। ਜਦੋਂ ਇੰਨੀ ਗੱਲ ਧਰਮ ਰਾਜਾ ਨੇ ਕਹੀ, ਉਸ ਮੌਕੇ ਜਨਕ ਜੀ ਨੇ ਸੋਚਿਆ ਵੀ ਸਭ ਤੋਂ ਵੱਡਾ ਪੁੰਨ ਕਿਹੜਾ ਹੈ। ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਦਰਜੇ ਹਨ, ਕੋਈ ਪੈਸਾ, ਕੋਈ ਦੋ ਪੈਸੇ, ਕੋਈ ਅੰਨਾ, ਕੋਈ ਦੋ ਆਨੇ, ਕੋਈ ਚਾਰ ਆਨੇ, ਕੋਈ ਅੱਠ ਆਨੇ, ਇਸੀ ਤਰ੍ਹਾਂ ਹੀ 16 ਆਨੇ ਪਾਪ ਰੱਬ ਨੂੰ ਭੁੱਲ ਜਾਣਾ ਹੈ, ਰੁਪਈਏ ਚ 16 ਆਨੇ ਪੁੰਨ ਪਰਮੇਸ਼ੁਰ ਨੂੰ ਯਾਦ ਰੱਖਣਾ ਹੈ, ਇਉਂ ਦੱਸਦੇ ਹਨ। ਜੀ ਹਰੀ ਸ਼ਬਦੀ ਪਾਰ ਪਾਰ ਕਲਮੇ ਹੋ ਪੁੰਨ ਗੁਣ ਗੋਬਿੰਦ ਗਾ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪਰਮੇਸ਼ੁਰ ਨੂੰ ਯਾਦ ਰੱਖਣਾ ਹੈ, ਸੋਚਿਆ ਇਹਨਾਂ ਪਾਪੀਆਂ ਦੇ ਪਾਪਾਂ ਦੇ ਬਦਲੇ ਕੁਛ ਥੋੜਾ ਬਹੁਤ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਦੇ ਦਿੰਦੇ ਹਾਂ, ਉੱਥੇ ਪਾਪ ਤੇ ਪੁੰਨ ਤੋਲੇ ਜਾਂਦੇ ਹਨ। ਇਉਂ ਕਹਿਣ ਲੱਗੇ, ਅੱਛਾ ਧਰਮ ਰਾਜਾ ਤਕੜੀ ਤਿਆਰ ਕਰ, ਇੱਕ ਪਰੜੇ ਵਿੱਚ ਜਿਤਨੇ ਨਾਰਕੀ ਜੀਵ ਹਨ ਸਭਨਾਂ ਦੇ ਪਾਪਾਂ ਦਾ ਫਲ ਪਾ ਲੈ, ਔਰ ਦੂਸਰੇ ਪਰੜੇ ਵਿੱਚ ਮੈਂ ਥੋੜ੍ਹਾ ਬਹੁਤ ਭਜਨ ਕਰ ਦਿੰਦਾ, ਉਹਦਾ ਮਹਾਤਮ ਪਾ ਕੇ ਤੋਲ ਕੇ ਦੇਖ ਲੈ, ਜਦੋਂ ਬਰਾਬਰ ਹੋ ਜਾਏਗਾ ਮੈਂ ਭਜਨ ਕਰਨ ਨੂੰ ਹਟ ਜਾਵਾਂਗਾ। ਇਉਂ ਆਪ ਜੀ ਚੌਂਕੜਾ ਮਾਰ ਕੇ ਬੈਠ ਗਏ। ਸਾਸੂ ਭਜਨ ਭਜਨ ਵਿੱਚ ਭੇਦ ਹੈ, ਚਾਰ ਕਿਸਮ ਦੇ ਭਜਨੀਕ ਹਨ, ਕਨਿਸ਼ਟ ਮੱਧਮ ਉੱਤਮ ਸ੍ਰੇਸ਼ਟ। ਪਹਿਲੇ ਤਾਂ ਉਹ ਹਨ ਭਜਨ ਕਰਦੇ ਹਨ, ਮਨ ਨਹੀਂ ਟਿਕਦਾ, ਨਾ ਕਰਨ ਵਾਲਿਆਂ ਨਾਲੋਂ ਬਹੁਤ ਅੱਛੇ ਹਨ, ਲੱਖਾਂ ਕਰੋੜਾਂ ਗੁਣਾ ਚੰਗੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਮਨ ਨੂੰ ਬਾਹਰੋਂ ਰੋਕ ਕੇ ਅੰਤਰੋਂ ਕਰਕੇ ਟਿਕਾਉਣ ਦੀ ਕੋਸ਼ਿਸ਼ ਕਰਦੇ ਹਨ, ਇਹ ਦੂਜੇ ਮੱਧਮ ਹਨ। ਤੀਸਰੇ ਦਰਜੇ ਦੇ ਉਹ ਹਨ ਜਿਹਨਾਂ ਦਾ ਮਨ ਸੋਹਣਾ ਟਿਕਣ ਲੱਗ ਗਿਆ। ਚੌਥੇ ਦਰਜੇ ਦੇ ਉਹ ਹਨ ਜਿਹੜੇ ਪਰਮੇਸ਼ਰ ਰੂਪ ਹੀ ਬਣ ਗਏ, ਭਜਨ ਕਰਨ ਦੀ ਆਵਸ਼ਕਤਾ ਨਹੀਂ ਰਹਿ ਗਈ, ਜਿੱਥੇ ਜਾ ਕੇ ਭਜਨ ਰੂਪ ਹੀ ਹੋ ਗਏ। ਇਉਂ ਕਰਕੇ ਚਾਰ ਕਿਸਮ ਦੇ ਭਜਨੀਕ ਨੇ ਫਿਰ ਦੱਸਿਆ, ਜਿਹੜਾ ਇੱਕ ਮਨ ਹੋ ਕੇ ਭਜਨ ਕਰਨਾ ਹੈ ਉਹਦੀ ਮਹੱਤਤਾ ਬਹੁਤ ਹੈ। ਜੋ ਹਰ ਨਾਮ ਧਿਆਏ ਦੇ ਛੇ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਦਿਨ ਕੀ ਬਰਕਤ ਖਾਣੇ ਅਸੰਖ ਲੱਖ ਕਰੋੜੇ। ਇੱਕ ਮਨ ਇੱਕ ਚਿੱਤ ਧਿਆਉਣ ਦਾ ਬਹੁਤ ਵੱਡਾ ਫਲ ਹੈ। ਛੇ ਵਿਰਲੇ ਥੋੜੇ ਜੀ, ਛੇ ਵਿਰਲੇ ਇਹਦੀ ਮਹਿਮਾ ਬਹੁਤ ਵੱਡੀ ਹੈ। ਤਿੰਨ ਕੀ ਬਰਕਤ ਖਾਏ ਅਸੰਖ ਲੱਖ ਕਰੋੜੇ। ਇੱਕ ਚਿੱਤ ਜਾਂ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵੀਚ ਨ ਆਇਓ। ਇੱਕ ਮਨ ਹੋ ਕੇ ਇੱਕ ਫਕੀਰ ਕਹਿੰਦਾ ਹੈ, ਜਿਸਨੇ ਸੌ ਸਾਲ ਬੰਦਗੀ ਕੀਤੀ, ਉਹ ਕਹਿੰਦਾ ਹੈ ਮੈਨੂੰ ਸੌ ਸਾਲ ਦੇ ਵਿੱਚ ਕਿਤਨਾ ਅਨੁਭਵ ਹੋਇਆ, ਜੋ ਇੱਕ ਛਿਨ ਮਾਤਰ ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਣਾ ਹੈ, ਉਸਦਾ ਕਰੋੜ ਅਸਮੇਹ ਦੀ ਜੱਗ ਦਾ ਫਲ ਹੈ। ਸਵਾਈਓ ਇੱਕ ਮਨ ਇੱਕ ਚਿੱਤ ਧਿਆਉਣ ਦਾ ਬਹੁਤਾ ਮਹੱਤਵ ਹੈ। ਸਵਾਈਓ ਰਾਜਾ ਜਨਕ ਜੀ ਨੇ ਚੌਂਕੜਾ ਮਾਰ ਕੇ ਇੱਕ ਮਨ ਹੋ ਕੇ ਇੱਕ ਘੜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ। ਕਹਿਣ ਗਿਲਾ ਇਹ ਦੂਸਰੇ ਪਲੜੇ ਵਿੱਚ ਪਾ, ਔਰ ਡੰਡੀ ਤੋਂ ਫੜ ਕੇ ਤੱਕੜੀ ਨੂੰ ਉਠਾ, ਜੇਕਰ ਕਾਫੀ ਵਾਹਵਾ ਨਹੀਂ ਕੁਛ ਹੋਰ ਕਰ ਦਿਆਂਗੇ। ਜਿਸ ਵਕਤ ਉੱਪਰੋਂ ਡੰਡੀ ਤੋਂ ਫੜ ਕੇ ਤੱਕੜੀ ਉਠਾਈ ਤਾਂ ਕੀ ਖੇਲ ਦੇਖਿਆ, ਇੱਕ ਘੜੀ ਦੇ ਸਿਮਰਨ ਦੇ ਮਹਾਤਮ ਵਾਲਾ ਜੋ ਪਲੜਾ ਸੀ ਉਹ ਧਰਤੀ ਤੋਂ ਨਹੀਂ ਉੱਠਿਆ। ਜਿਸ ਪਰੜੇ ਵਿੱਚ 84 ਨਾਰਕੀ ਜੀਵਾਂ ਦੇ ਪਾਪਾਂ ਦਾ ਫਲ ਪਾਇਆ ਹੋਇਆ ਸੀ ਉਹ ਬਹੁਤ ਉੱਚਾ ਚਲਾ ਗਿਆ। ਇਹਨੇ ਜ਼ਾਹਰ ਕੀਤਾ ਵੀ ਇੱਕ ਘੜੀ ਸਿਮਰਨ ਦੇ ਮਹਾਤਮ ਦਾ ਫਲ ਸਾਰੇ ਨਾਨਕੀ ਜੀਵਾਂ ਦੇ ਪਾਪਾਂ ਦੇ ਮਹਾਤਮਾ ਨਾਲੋਂ ਬਹੁਤਾ ਵੱਧ ਗਿਆ ਹੈ। ਇਉਂ ਉੱਥੇ ਹੀ ਦੱਸਿਆ ਹੈ ਨਾ, ਨਕੋਂ ਛੁੱਟੇ ਜੀ ਜੰਤ ਗਲੋਂ ਕੱਟੀ ਸਿਲਕ ਜਮ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸੀ, ਧਨ ਧਨ ਰਾਜਾ ਜਨਕ ਹੈ। ਜੇ ਸਿਮਰਨ ਕੀਆ ਬਵੇ ਇਹ ਘੜੀ ਕੇ ਸਿਮਰਨੇ, ਪਾਪੀ ਤਰੇ ਅਨੇਕ, ਐਸਾ ਸਿਮਰਨ ਜਾਣ ਕੇ ਸੁਣਤਾ ਪਕੜੀ ਟੇਕ, ਨਾਨਕ ਸਿਮਰਨ ਸਾਰ ਹੈ ਬਿਸਰੇ ਘੜੀ ਨਾ ਏ। ਕੁੰਡ ਕਰਤੇ ਨਰ ਵਾਲੇ ਪਾਨੀ
ਕਰਦੇ ਹਨ। ਵੀਰ ਯਾਤਰਾ ਕਿਹਨੂੰ ਕਹਿੰਦੇ ਹਨ? ਆਪਣਾ
ਭੇਸ ਬਦਲ ਕੇ ਰਾਤ ਨੂੰ ਪਬਲਿਕ ਦੇ ਵਿੱਚ ਫਿਰਨਾ, ਦੇਖਣਾ ਦੁਖੀ ਸੁਖੀ ਕੌਣ ਹੈ, ਦੁਖੀ ਹੋਣਾ, ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਦੇਖ ਕੇ ਪ੍ਰਸੰਨ ਹੋਣਾ, ਇਉਂ ਬੜੀ ਖੇਚਲ ਨਾਲ ਇਨਸਾਫ ਤੇ ਨਿਆਂ ਕਰਦੇ ਸਨ ਜੋ ਖੁਫੀਆ ਪੁਲਿਸ ਅੱਜ ਕੰਮ ਕਰਦੀ ਹੈ, ਰਾਜੇ ਖੁਦ ਕਰਿਆ ਕਰਦੇ ਸਨ। ਇਉਂ ਰਾਜਾ ਵੀਰ ਯਾਤਰਾ ਕਰਦਾ ਫਿਰਦਾ ਹੈ, ਭੇਸ ਬੁਟਾਇਆ। ਇੱਕ ਥਾਂ ਚੋਰ ਬੈਠੇ ਤਿੰਨ ਚਾਰ, ਇਹ ਵੀ ਉੱਥੇ ਪਹੁੰਚ ਗਿਆ। ਸੋ ਉਹ ਪੁੱਛਦੇ ਹਨ, ਤੂੰ ਕੌਣ ਹੈ? ਰਾਜਾ ਕਹਿੰਦਾ, ਤੁਸੀਂ ਕੌਣ ਹੋ? ਉਹ ਕਹਿੰਦੇ, ਅਸੀਂ ਚੋਰ ਹਾਂ। ਰਾਜਾ ਕਹਿੰਦਾ, ਮੈਂ ਵੀ ਚੋਰ ਹਾਂ। ਖੈਰ ਬੈਠ ਗਿਆ, ਪੁੱਛਣ ਲੱਗੇ, ਆਪਣੀ ਆਪਣੀ ਸ਼ਿਫਤ ਦੱਸੋ, ਕੀ ਗੁਣ ਹੈ? ਇੱਕ ਕਹਿਣ ਲੱਗਾ, ਮੇਰੇ ਵਿੱਚ ਇਹ ਗੁਣ ਹੈ, ਜਿੱਥੇ ਮੈਂ ਚਲਿਆ ਜਾਵਾਂ ਉੱਥੇ ਕਿੰਨੇ ਪਹਿਰੇ, ਕਿੰਨੇ ਕੁੱਤੇ ਜ਼ਬਰਦਸਤ ਲੱਗੇ ਹੁਣ, ਸਾਰੇ ਸੁਸਤਰੀ ਵਾਂਗ ਸੌ ਜਾਂਦੇ, ਇਹ ਮੇਰੇ ਵਿੱਚ ਗੁਣ ਹੈ। ਕਹਿੰਦੇ, ਬੜਾ ਅੱਛਾ ਗੁਣ ਹੈ। ਤੇ ਦੂਜੇ ਨੂੰ ਕਹਿਣ ਲੱਗੇ, ਤੂੰ ਦੱਸ। ਉਹ ਕਹਿੰਦਾ, ਮੇਰੇ ਵਿੱਚ ਇਹੋ ਜਿਹਾ ਗੁਣ ਹੈ, ਕਿੱਡੇ ਵੱਡੇ ਮਜ਼ਬੂਤ ਜਿੰਦਰੇ ਲੱਗੇ ਹੋਣ, ਜਿੱਥੇ ਤਾਂ ਹੋਵੇ ਮੈਂ ਹੱਥ ਲਾਉਣ ਦੀ ਦੇਰ ਹੈ, ਤੜਕ ਦੇ ਕੇ ਖੁੱਲ ਜਾਂਦੇ, ਇਹ ਵੀ ਵੱਡਾ ਗੁਣ ਹੈ। ਤੀਜੇ ਨੂੰ ਪੁੱਛਿਆ, ਤੂੰ ਦੱਸ। ਕਹਿਣ ਲੱਗਾ, ਮੈਂ ਸੁੰਘ ਕੇ ਦੱਸ ਦਿੰਦਾ ਵੀ ਇੱਥੇ ਕਿੰਨਾ ਧਨ ਹੈ, ਇਹ ਬਹੁਤ ਅੱਛਾ ਗੁਣ ਹੈ। ਸੋ ਇਹ ਰਾਜਾ ਸੀ, ਇਹਨੂੰ ਵੀ ਕਹਿਣ ਲੱਗੇ, ਤੂੰ ਵੀ ਦੱਸ ਬਈ, ਨਵਾਂ ਚੋਰ ਸਾਜਣ ਮਿਲਿਆ, ਤੇਰੇ 'ਚ ਕੀ ਗੁਣ ਹੈ? ਉਹ ਕਹਿੰਦਾ, ਮੇਰੇ 'ਚ ਇਹ ਗੁਣ ਹੈ, ਜੇ ਮੈਂ ਥੋੜ੍ਹੀ ਜਿਹੀ ਦਾੜੀ ਹਿਲਾ ਦਿਆਂ, ਹਜ਼ਾਰਾਂ ਲੱਖਾਂ ਨੂੰ ਛੁਡਾ ਸਕਦਾ। ਇਹ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ, ਆਪਾਂ ਨੂੰ ਇਹੋ ਜਿਹੇ ਆਦਮੀ ਦੀ ਵੀ ਲੋੜ ਹੈ ਬਈ, ਕਿਤੇ ਫਸ ਜਾਈਦਾ, ਇਹੋ ਜਿਹਾ ਜ਼ਰੂਰ ਚਾਹੀਦਾ, ਸਾਰਿਆਂ ਤੋਂ ਚੰਗਾ ਗੁਣ ਇਹਦੇ ਵਿੱਚ। ਕਹਿਣਗੇ, ਫਿਰ ਆਪਾਂ ਲਾਓ ਕਿਤੇ ਪਾੜ। ਸਾਰੇ ਨੇ ਸਲਾਹ ਕੀਤੀ ਵੀ ਰਾਜਾ ਦੇ ਖਜ਼ਾਨੇ ਨੂੰ ਪਾੜ ਲਾਓ, ਔਰ ਮਾੜੇ ਮੋਟੇ ਥਾਂ ਕੀ ਹੈ, ਚੱਲ ਪਏ ਉੱਧਰ ਨੂੰ। ਆਪਣੇ ਆਪਣੇ ਗੁਣ ਜ਼ਾਹਰ ਕੀਤੇ, ਜਿਹੜਾ ਕਹਿੰਦਾ ਸੀ ਜਿੱਦਣ ਮੈਂ ਚਲਾ ਜਾਵਾਂ ਸਾਰੇ ਸੁਸਰੀ ਮੰਗ ਸੁਣਦੇ ਚਲੇ ਜਾਂਦੇ। ਬੜੇ ਬੜੇ ਕੁੱਤੇ ਛੱਡੇ ਸਨ ਜਿਹੜੇ ਬੁਲਡੋਗ, ਔਰ ਬਹੁਤ ਸਾਰੇ ਸੰਤਰੀ ਖੜੇ ਸੀ, ਸਾਰੇ ਹੀ ਸੌਂ ਗਏ, ਕਿਸੇ ਨੂੰ ਪਤਾ ਤੱਕ ਨਹੀਂ, ਆਰਾਮ ਨਾਲ ਲੰਘ ਗਏ। ਦੂਜਾ ਜਿਹੜਾ ਕਹਿੰਦਾ ਸੀ, ਕਿੱਡੇ ਮਜ਼ਬੂਤ ਜਿੰਦਰੇ ਲੱਗੇ ਹੁਣ, ਮੈਂ ਹੱਥ ਲਾਉਣ ਦੀ ਦੇਰ, ਤੜਕ ਦੇ ਕੇ ਖੁੱਲ ਜਾਂਦੇ। ਇਸੀ ਤਰ੍ਹਾਂ ਜਿਹੜਾ ਖਜ਼ਾਨਾ ਸੀ, ਉਹਨੇ ਜਾ ਕੇ ਹੱਥ ਲਾਇਆ, ਬੜਾ ਮਜ਼ਬੂਤ ਜਿੰਦਾ ਲੱਗਿਆ ਸੀ, ਤੜਕ ਦੇ ਕੇ ਡਿੱਗ ਪੈਂਦਾ, ਦਰਵਾਜ਼ਾ ਖੋਲ੍ਹ ਕੇ ਅੰਦਰ ਚਲੇ ਗਏ। ਤੀਜਾ ਜਿਹੜਾ ਕਹਿੰਦਾ, ਸੁੰਘ ਕੇ ਮੈਂ ਦੱਸ ਦੇਣਾ ਇੱਥੇ ਇਹਨਾਂ ਧਨ ਹੈ। ਉਹ ਕਹਿੰਦੇ, ਇਹ ਥਾਂ 'ਤੇ ਹੀਰੇ ਪਏ ਨੇ, ਹੋਰ ਮੋਟੀਆਂ ਗੱਲਾਂ ਕੀ ਚੱਕਣੀਆਂ ਹਨ। ਬੜੀ ਕੀਮਤੀ ਚੀਜ਼ ਥੋੜ੍ਹੀ ਚੱਕੋ, ਕੀਮਤ ਬਹੁਤੀ ਹੋਵੇ, ਇੱਥੋਂ ਪੱਟ ਲਓ। ਟੋਕਲੀ ਬੰਨ ਲਈ ਹੀਰਿਆਂ ਦੀ। ਸੋ ਇਸੀ ਤਰ੍ਹਾਂ ਬਾਹਰ ਆ ਗਏ ਚੋਰੀ ਕਰਕੇ। ਉਹ ਰਾਜਾ ਵੀ ਨਾਲ ਸੀ, ਉੱਥੋਂ ਉਹਨਾਂ ਤੋਂ ਅਲੱਗਾ ਹੋ ਗਿਆ। ਉਹ ਜਦੋਂ ਤਿੰਨੇ ਹੀ ਚਲੇ ਗਏ, ਕਹਿਣ ਲੱਗੇ, ਵੀ ਚੌਥਾ ਆਦਮੀ ਆਪਣੇ ਨਾਲ ਜਿਹੜਾ ਸੀ ਕਿੱਧਰ ਚਲਾ ਗਿਆ? ਤਾਰੇ ਇੱਥੇ ਆਉਣਾ ਹੀ ਕਿਤੇ, ਕੋਈ ਗੱਲ ਨਹੀਂ। ਦੂਸਰੇ ਦਿਨ ਰਾਜਾ ਨੇ ਹੁਕਮ ਜਾਰੀ ਕਰ ਦਿੱਤਾ ਵੀ ਰਾਤ ਜੋ ਖਜ਼ਾਨੇ ਨੂੰ ਪਾੜ ਲੱਗਿਆ ਹੈ ਉਹਨਾਂ ਚੋਰਾਂ ਨੂੰ ਢੂੰਡੋ। ਪੁਲਿਸ ਨੇ ਢੂੰਡ ਲਏ, ਫੜ ਲਿਆਂਦੇ। ਰਾਜਾ ਤਖ਼ਤ ਤੇ ਬੈਠਾ ਹੈ, ਸਾਹਮਣੇ ਖੜੇ ਹਨ। ਪੁੱਛਣਗੇ, ਕਿਉਂ ਬਈ ਤੁਸੀਂ ਚੋਰੀ ਕੀਤੀ? ਕਹਿਣ ਲੱਗੇ, ਜੀ ਹਾਂ ਕੀਤੀ ਹੈ। ਕਿਵੇਂ ਕੀਤੀ? ਸਾਰੀ ਸਾਰੀ ਗੱਲ ਦੱਸੀ ਵੀ ਸਾਡੇ 'ਚ ਆਹ ਗੁਣ ਸੀ, ਇਉਂ ਰਾਤ ਚੋਰੀ ਕਰਕੇ ਅਸੀਂ ਇਹ ਟੋਕਲੀ ਪਈ ਹੈ ਹੀਰੇ ਲਾਲ ਜਵਾਲ ਦੀ, ਚੱਕ ਲੋ, ਇਹ ਲੈ ਗਏ ਸੀ। ਕਹਿਣਗੇ, ਫਿਰ ਤੁਹਾਨੂੰ ਦੱਸੋ ਹੁਣ ਕੀ ਸਜ਼ਾ ਮਿਲਣੀ ਚਾਹੀਦੀ ਹੈ? ਉਹ ਤਿੰਨ ਉਹ ਭਾਂਪ ਕੇ ਵੀ ਰਾਤ ਵਾਲਾ ਇਹੀ ਦਿੰਦਾ। ਕਹਿਣ ਲੱਗੇ, ਦੇਖੋ ਸਰਕਾਰ, ਅਸੀਂ ਤਾਂ ਆਪਣਾ ਆਪਣਾ ਗੁਣ ਜ਼ਾਹਰ ਕਰਤਾ ਅਤੇ ਪ੍ਰਗਟ ਵੀ ਕਰਕੇ ਦਿਖਾ ਤਾ, ਹੁਣ ਤੁਸੀਂ ਆਪਣਾ ਵੀ ਗੁਣ ਜ਼ਾਹਰ ਕਰੋ, ਦਾੜੀ ਹਿਲਾ ਦਿਓ ਬਸ। ਇਹ ਗੱਲ ਕਹਿਣ ਦੀ ਦੇਰ ਸੀ, ਰਾਜਾ ਖੁਸ਼ ਹੋਇਆ, ਕਹਿਣਾ ਅੱਗੇ ਵਾਸਤੇ ਚੋਰੀ ਛੱਡੋ, ਤੁਹਾਨੂੰ ਚੰਗੀ ਅੱਛੀਆਂ ਪੋਸਟਾਂ ਦੇ ਦਿੰਦੇ ਹਾਂ, ਚੰਗੇ ਤੁਹਾਨੂੰ ਜਾਇਦਾਦਾਂ ਦੇ ਦਿੰਦੇ ਹਾਂ। ਕਹਿਣਗੇ ਫਿਰ ਅਸੀਂ ਕਿਉਂ ਚੋਰੀਆਂ ਕਰਨੀਆਂ, ਛੜਾ ਤੇ। ਇਸ ਤਰੀਕੇ ਫਿਰ ਜਿਵੇਂ ਉਸਨੇ ਦਾੜੀ ਹਿਲਾ ਕੇ ਕਹਿੰਦਾ ਸੀ ਮੈਂ ਲੱਖਾਂ ਨੂੰ ਹਜ਼ਾਰਾਂ ਨੂੰ ਬਰੀ ਕਰ ਦਿੰਦਾ, ਇਹਦੇ ਰਾਜਾ ਜਨਕ ਜੀ ਨੇ ਇੱਕ ਘੜੀ ਦਾ ਸਿਮਰਨ ਦੇ ਕੇ ਸਾਰੇ ਨਰਕ ਖਾਲੀ ਕੀਤੇ। ਉਹ ਰਾਜਾ ਜਨਕ ਦੀ ਵਾਪਸ ਜ਼ਿਕਰ ਆਉਂਦਾ ਹੈ। ਉਹ ਮੱਛ ਕਹਿੰਦਾ ਮੈਂ ਸਰਦੀ ਦਾ ਮੌਸਮ ਸੀ, ਇੱਕ ਵਾਰੀ ਸ਼ਹਿਰ ਦੇ ਵਿੱਚ ਇੱਕ ਤਲਾਅ ਸੀ, ਗਲਗਲ ਪਾਣੀ ਵਿੱਚ ਖੜ ਕੇ ਤਪ ਕਰਦਾ ਹੁੰਦਾ। ਪਹਿਲੇ ਜਦ ਧਾਰਾ ਕਰਦਾ ਫਿਰ ਪਾਣੀ 'ਚ ਖੜਦਾ ਹੁੰਦਾ। ਸਿਉਂ ਇੱਕ ਦਿਨ ਦਾ ਜ਼ਿਕਰ, ਰਾਜਾ ਜਨਕ ਦੀ ਸਵਾਰੀ ਆਈ, ਮੇਰੇ ਵੱਲ ਦੇਖ ਕੇ ਕਹਿਣ ਲੱਗੇ ਬਰਮੀ ਕੁੱਟੀ ਦੇ ਸੱਪ ਨਹੀਂ ਮਰਦਾ ਹੁੰਦਾ, ਸੱਪ ਮਰਦਾ ਸੱਪ ਦੇ ਸਿਰ ਵੀ ਸੋਟਾ ਪਵੇ। ਸਰੀਰ ਬਰਮੀ ਹੈ, ਮਨ ਸੱਪ ਹੈ, ਝਗੜੇ ਝਾਟੇ ਤਾਂ ਸਾਰੇ ਮੰਨਦੇ ਹਨ। ਸੋ ਇਉਂ ਹੁਣ ਤੂੰ ਸਤਸੰਗ ਕੀਤਾ ਕਰ, ਮਨ ਚਿੱਤ ਲਗਾ ਕੇ ਔਰ ਭਜਨ ਕਰਿਆ ਕਰ, ਸਦੋ ਗੁਣੀ ਤਪ ਵੱਲ ਮੈਨੂੰ ਪ੍ਰੇਰਿਆ ਹੈ, ਤਮੋ ਗੁਣੀ ਤਪ ਤੋਂ ਹਟਾ ਕੇ। ਖੈਰ ਇੰਨਾ ਕਹਿ ਕੇ ਚਲੇ ਗਏ, ਪਰ ਮੇਰਾ ਦੇਰ ਦਾ ਸੁਭਾਅ ਪਿਆ ਸੀ ਜਦ ਤਾਰੇ ਕਰਨ ਦਾ, ਧੀਆਂ ਤਾਪਣ ਦਾ, ਐਡੀ ਛੇਤੀ ਕਿਵੇਂ ਛੱਡ ਹੋਵੇ। ਫਿਰ ਕੁਝ ਦਿਨਾਂ ਤੋਂ ਬਾਅਦ ਉਸੀ ਤਰ੍ਹਾਂ ਮੈਂ ਪਾਣੀ 'ਚ ਖੜਾਂ, ਉਹਨਾਂ ਦੀ ਸਵਾਰੀ ਫਿਰ ਉਸੀ ਤਰ੍ਹਾਂ ਪਾਲ ਕੀਤੀ ਆਈ ਮੇਰੇ ਵੱਲ ਦੇਖ ਕੇ ਕਹਿਣੇ ਤੇ ਉਸ ਦਿਨ ਵੀ ਕਿਹਾ ਸੀ ਵੀ ਹੁਣ ਤੂੰ ਇਸ ਹੱਥ ਤਪ ਨੂੰ ਛੱਡ, ਸਤੋ ਗੁਣੀ ਤਪ ਕਰ, ਮਨ ਚਿੱਤ ਲਗਾ ਕੇ ਸਤਸੰਗ ਵਿੱਚ ਆਪਣੀ ਬਿਰਤੀ ਜੋੜਿਆ ਕਰ, ਫਿਰ ਇਕਾਂਤ ਬੈਠ ਕੇ ਭਜਨ ਵਿੱਚ ਬਿਰਤੀ ਜੋੜਿਆ ਕਰ, ਇਹ ਸਤੋ ਗੁਣੀ ਤਪ ਹੈ, ਇਹਦਾ ਫਲ ਬਹੁਤ ਹੈ, ਖੇਚਲ ਥੋੜ੍ਹੀ ਹੈ। ਫਿਰ ਮਨ ਨੂੰ ਸ਼ਾਂਤ ਆਏਗੀ, ਆ ਸਤ ਗਿਆਨ ਦਾ ਬ੍ਰਹਮ ਗਿਆਨ ਦਾ ਅਧਿਕਾਰੀ ਹੋਵੇਗਾ। ਸੋ ਇੰਨੀ ਗੱਲ ਕਹਿ ਕੇ ਫਿਰ ਲੰਘੇ, ਮੈਂ ਫਿਰ ਨਹੀਂ ਕੀਤਾ, ਅਣਸੁਣੀ ਕਰ ਦਿੱਤੀ। ਜਿਸ ਗੱਲ 'ਤੇ ਅਮਲ ਨਾ ਕੀਤਾ ਜੇ ਉਹਨੂੰ ਕਹਿੰਦੇ ਅਣਸੁਣੀ ਕਰਦੀ, ਇਹ ਕਰਨੋ ਭਾਈ ਉੱਧਰ ਕੱਟਦੀ। ਇਸੀ ਤਰ੍ਹਾਂ ਤੀਜੀ ਦਵਾ ਫਿਰ ਉਹਨਾਂ ਦਾ ਉੱਧਰ ਦੀ ਆਗਮਨ ਹੋਇਆ। ਫਿਰ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਚੰਗਾ, ਤੇਰੀ ਖੁਸ਼ੀ ਹੈ, ਤੇਰੇ ਫਾਇਦੇ ਵਾਸਤੇ ਤੈਨੂੰ ਦੋ ਦਫ਼ਾ ਕਹਿ ਚੁੱਕੇ ਹਾਂ, ਹੁਣ ਤੀਸਰਾ ਸਮਾਂ ਹੈ। ਤੇਰੀ ਖੁਸ਼ੀ ਹੈ ਜੇਕਰ ਤੈਨੂੰ ਪਾਣੀ ਚੰਗਾ ਲੱਗਦਾ ਹੈ, ਤੂੰ ਇਹ ਸਰੀਰ ਨੂੰ ਛੱਡ ਕੇ ਬੜੀ ਦੇਰ ਤੱਕ ਸਮੁੰਦਰ ਵਿੱਚ ਮੱਛ ਬਣ ਕੇ ਰਹੇਗਾ। ਇਹ ਬਚਨ ਉਹਨਾਂ ਨੇ ਕਰ ਦਿੱਤਾ। ਮੈਂ ਬੜਾ ਪੈ ਪੀਤਾ, ਡਰਿਆ ਬ੍ਰਹਮ ਗਿਆਨੀ ਦਾ ਬਚਨ ਐਵੇਂ ਨਹੀਂ ਜਾਏਗਾ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪਣੇ ਸ਼ਰਾਪ ਦਾ ਦੇ ਦਿੱਤਾ, ਖਾਤਮੇ ਦੀ ਗੱਲ ਦੱਸੋ। ਕਹਿਣ ਲੱਗੇ ਹੁਣ ਤੇਰੀ ਥੋੜ੍ਹੀ ਉਮਰ ਰਹਿੰਦੀ ਹੈ, ਇਹ ਸਰੀਰ ਨੂੰ ਛੱਡ ਕੇ ਸਮੁੰਦਰ ਵਿੱਚ 100 ਮੀਲ ਲੰਬਾ ਮੱਛ ਬਣ ਕੇ ਰਹੇਗਾ। ਤ੍ਰੇਤਾ ਯੁੱਗ ਹੈ, ਹਜ਼ਾਰਾਂ ਸਾਲ ਅਜੇ ਦੇ ਰਹਿੰਦੇ ਹਨ। ਦਵਾਪਰ ਯੁੱਗ ਆਏਗਾ, 8,64,000 ਵਰਾ ਉਹਦਾ ਹੈ। ਫਿਰ ਕਲਯੁੱਗ ਆਏਗਾ, 5,000 ਬਸ ਕਲਯੁੱਗ ਵੀ ਬੀਤ ਜਾਏਗਾ। 5,000 ਕਲਯੁੱਗ ਬੀਤੇ ਤੋਂ ਗੁਰੂ ਨਾਨਕ ਅਵਤਾਰ ਹੋਣਗੇ ਦੁਨੀਆਂ ਨੂੰ ਨਾਮ ਜਪਾਉਣ ਵਾਸਤੇ, ਸ਼ੰਤ ਅਵਤਾਰ। ਗੁਰੂ ਅਵਤਾਰ ਹੋਣਗੇ, ਉਹ ਤੇਰੇ ਸਿਰ 'ਤੇ ਰਾਤ ਕੱਟਣਗੇ, ਫਿਰ ਤੇਰੇ ਸ਼ਰਾਪ ਦਾ ਖਾਤਮਾ ਹੋਏਗਾ, ਫਿਰ ਸਰੀਰ ਛੱਡ ਕੇ ਸਵਰਗ ਨੂੰ ਜਾਏਗਾ। ਕਹਿਣ ਲੱਗਾ ਮਹਾਰਾਜ ਇਉਂ ਮੈਨੂੰ ਉਸ ਵਕਤ ਦਾ ਸ਼ਰਾਪ ਆਪਨੇ ਅੱਜ ਇਹਦੀ ਸਮਾਪਤੀ ਕੀਤੀ ਹੈ। ਤਾਂ ਤੇ ਸਾਸੂ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨਾਮ ਵੱਲ ਪ੍ਰੇਰਦੇ ਸਨ।
ਨਾਮ ਅਮੋਲਕ ਜੀ ਮੇਰੇ ਸਾਜੀ ਮਾਨੀਆ।
ਉਸਦੇ ਨਾਮ ਦੀ ਮਹਿਮਾ ਕਥਨੀ ਹੈ। ਹੁਣ ਸਮਾਂ ਇਹ ਵੀ ਦੇਖੋ, ਸਾਰੇ ਪ੍ਰੇਮੀ ਗਜ ਵੱਜ ਕੇ ਗੁਰੂ ਸਤੋਤਰ ਚ ਬੋਲੋ, ਇੱਕ ਮਨ ਹੋ ਕੇ ਫਿਰ ਅਰਦਾਸ ਵੀ ਜੁੜੋ, ਫਿਰ ਬਸਾਂ ਦੇ ਨੰਬਰ ਵਗੈਰਾ ਸੁਣੋ, ਉਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੋ। ਦਿਨ ਥੋੜ੍ਹੇ ਰਹਿੰਦੇ ਹਨ, ਆਪ ਨੂੰ ਸੁਣਾ ਹੀ ਦਿੱਤਾ। ਅਗਲੇ ਸੰਡੇ ਨੂੰ, ਅਗਲੇ ਐਤਵਾਰ ਨੂੰ ਇਹਨੇ ਅੰਮ੍ਰਿਤ ਪ੍ਰਚਾਰ ਹੋਣਾ ਹੈ। ਆਪਣੇ ਆਪਣੇ ਨਾਂ ਸਾਰੇ ਦਰਜ ਕਰਵਾਓ। ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਦੀ ਮਰਿਆਦਾ ਐਸੀ ਹੀ ਹੈ, ਜੋ ਪਹਿਲੇ ਚਰਨਾ ਅੰਮ੍ਰਿਤ ਦੇ ਕੇ ਨਾਮ ਦੀ ਦਾਤ ਸਿੱਖ ਨੂੰ ਗੁਰੂ ਦਿੰਦਾ ਸੀ, ਦਸਮ ਪਾਤਸ਼ਾਹ ਨੇ ਇਸ ਨੂੰ ਖੰਡੇ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ ਹੈ। ਨਾਮ ਦੀ ਦਾਤ ਤੋਂ ਬਾਅਦ ਫਿਰ ਬ੍ਰਹਮ ਗਿਆਨ ਦੀ ਦਾਤ ਨੂੰ ਪਾ ਕੇ ਜਿਉਂਦਾ ਹੀ ਅਮਰ ਹੋ ਜਾਂਦਾ ਹੈ। ਮੌਤ ਨੂੰ ਜਿੱਤ ਲੈਂਦਾ ਹੈ, ਮ੍ਰਿਤ ਨੂੰ ਜਿੱਤ ਲੈਂਦਾ ਹੈ। ਮੌਤ ਕਿਸੇ ਦੀ ਜਿੱਤਣ ਦੀ ਨਹੀਂ, ਪਰ ਇਸ ਤਰੀਕੇ ਫਿਰ ਮੌਤ ਤੋਂ ਪਰੇ ਹੋ ਕੇ, ਮੌਤ ਦੀ ਹੱਦ ਤੋਂ ਪਰੇ ਹੋ ਕੇ ਇਹਨੂੰ ਜਿੱਤ ਲੈਂਦਾ ਹੈ। ਇਉਂ ਗੱਲ ਬਚ ਕੇ ਬੋਲੋ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ।